ਵਾਹਿਗੁਰੂ ਸਾਹਿਬ ਜੀ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨ ਸਕੋ ਤੂੰ ਠਾਕੁਰ ਊਚ ਭਗਵਾਨਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਪਤਤ ਪਾਵਨ ਭਗਤ ਵਛਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਸਤਸੰਗੀ ਜਨੋ, ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਰਸਨਾ ਦੀ ਸਾਂਝ ਪਾਈਏ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਹਨ, ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਇਸ ਮਨੁੱਖਾ ਜੀਵਨ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਔਰ ਸਤਸੰਗਤ ਕਰਨ ਦਾ ਇਸ ਭਾਗ ਨਸੀਬ ਹੋਇਆ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਮਨੁੱਖਾ ਜੀਵਨ, ਮਨੁੱਖਾ ਦੇਹ 84 ਲੱਖ ਜੂਨ ਦੇ ਵਿੱਚੋਂ ਬਖਸ਼ਿਸ਼ ਕਰਕੇ ਇਹ ਪ੍ਰਾਪਤ ਕੀਤੀ ਹੈ, ਉੱਥੇ ਨਾਲ ਦੇ ਨਾਲ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਪਰਮੇਸ਼ਰ ਦੀ ਬਖਸ਼ਿਸ਼ ਦਾ ਸਦਕਾ ਇਹ ਸਤਸੰਗਤ ਕਰਨ ਦਾ ਵੀ ਕਰਮ ਖੁੱਲ ਗਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸੋਰਠ ਰਾਗ ਵਿੱਚ ਬਚਨ ਕਰਦੇ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾਲਹਿਨ। ਜਿਨ੍ਹਾਂ ਦੇ ਮਸਤਕ ਦੇ ਅੰਦਰ ਪਰਮੇਸ਼ਰ ਨੇ ਇਹ ਸਤਸੰਗਤ ਕਰਨ ਦਾ ਕਰਮ ਪਾਇਆ, ਉਹਨਾਂ ਨੂੰ ਸਰੋਵਰੀ ਕਰਮਾਂ ਦੇ ਵਿੱਚੋਂ ਇਹ ਸ੍ਰੇਸ਼ਟ ਕਰਮ ਸਤਸੰਗਤ ਕਰਨ ਦਾ ਨਸੀਬ ਹੋਇਆ ਹੈ। ਸੋ ਅੰਮ੍ਰਿਤ ਵੇਲੇ ਤੋਂ ਸੁੰਦਰ ਦਰਬਾਰ ਸੱਜੇ ਸਨ। ਰਾਗੀ ਸਿੰਘਾਂ ਦੀ ਰਸਨਾ ਪਾਸੋਂ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ। ਚੱਲ ਰਹੀ ਲੜੀਵਾਰ ਤੁਰਕੀ ਬਾਣੀ ਦੀ ਵਿਚਾਰ ਵਾਰਾਂ ਤੇ ਵਧੀਕ ਤੇ ਸਤਿਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ। ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹੋਏ ਇਹ ਰਹਿਮਤਾਂ ਕਰਦੇ ਹਨ ਕਿ ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਨੇ ਵਾਸਾ ਕਰ ਲਏ ਔਰ ਉੱਦਮ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਨੇ। ਸੁਰਤ ਔਰ ਸ਼ਬਦ ਦਾ ਸੁਮੇਲ ਕੀਤਾ ਹੋਇਆ। ਮਹਾਰਾਜ ਕਹਿੰਦੇ ਆਤਮਾ ਕਦੇ ਬਿਰਧ ਨਹੀਂ ਹੁੰਦੀ, ਇਸ ਵਾਸਤੇ ਉਹ ਸਰੀਰਕ ਕਰਕੇ ਆਤਮਾ ਕਰਕੇ ਪਰਮੇਸ਼ਰ ਦੇ ਸ਼ਬਦ ਦੇ ਔਰ ਸੁਰਤੀ ਦੇ ਸੁਮੇਲ ਕਰਕੇ ਹਮੇਸ਼ਾ ਵਾਸਤੇ ਜਵਾਨ ਹਨ। ਦੂਸਰੇ ਸ਼ਬਦ ਵਿੱਚ ਮਹਾਰਾਜ ਕਹਿੰਦੇ, ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀਂ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਸ਼ਬਦ ਔਰ ਸੁਮੇਲ ਦੀ ਸੁਰਤ ਨਹੀਂ ਹੈ, ਮਾਲਕ ਦਾ ਨਾਮ ਨਹੀਂ ਹੈ, ਮਹਾਰਾਜ ਕਹਿੰਦੇ ਉਹ ਮਨਮੁਖ ਬਾਲਕਾਂ ਦੇ ਸਮਾਨ ਹਨ ਔਰ ਬਿਰਧਾਂ ਦੇ ਸਮਾਨ ਹਨ। ਬਾਲਕ ਜਿਨ੍ਹਾਂ ਨੂੰ ਗਿਆਤ ਕੋਈ ਨਹੀਂ, ਕੋਈ ਗਿਆਨ ਨਹੀਂ ਹੈ, ਅਣਜਾਣ ਹਨ ਜਿਹੜੇ, ਔਰ ਬਿਰਧ ਅਵਸਥਾ ਉਹ, ਨਵੇਂ ਕਾ ਸਹਿਜਾ ਸਣੀ ਮੂਲ ਨਾ ਜਾਣੈ ਆਪ ਬਲ। ਜਦੋਂ ਸਰੀਰ ਕਮਜ਼ੋਰ ਹੋ ਜਾਵੇ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪਰਾਨੀ, ਤਿਸ ਅਵਸਥਾ ਵਿੱਚ ਪਹੁੰਚ ਜਾਵੇ। ਮਹਾਰਾਜ ਕਹਿੰਦੇ ਉਹ ਅਵਸਥਾ ਮਨਮੁਖਾਂ ਦੀ ਹੈ, ਉਹ ਜਵਾਨ ਹੁੰਦਿਆਂ ਹੋਇਆਂ ਵੀ ਉਹ ਬਿਰਧ ਹਨ, ਕਮਜ਼ੋਰ ਹਨ। ਇੰਨੀ ਅੰਦਰ ਦੀ ਸੁਰਤ ਕਮਜ਼ੋਰ ਹੋ ਚੁੱਕੀ ਹੈ, ਨਿਰਬਲ ਹੋ ਚੁੱਕੀ ਹੈ ਕਿ ਉਹਨਾਂ ਨੂੰ ਨਾ ਤਾਂ ਪਰਮੇਸ਼ਰ ਦਾ ਸ਼ਬਦ ਗਾਇਨ ਕਰਨ ਦਾ ਹੀ ਕੋਈ ਰੁਝਾਨ ਹੈ, ਨਾ ਹੀ ਸਰੀਰ ਕਰਕੇ ਇਹ ਸੇਵਾ ਕਰਕੇ ਉਦਮ ਕਰ ਸਕਦੇ ਨੇ। ਇਸ ਵਾਸਤੇ ਉਹ ਮਨ ਕਰਕੇ ਅੱਕ ਗਏ ਹਨ, ਸਰੀਰ ਕਰਕੇ ਥੱਕ ਗਏ ਨੇ, ਜਿਸ ਕਰਕੇ ਇਹਨਾਂ ਦੀ ਹਾਲਤ ਬਾਲਕਾਂ ਵਰਗੀ ਔਰ ਨਿਰਬਲ ਬਜ਼ੁਰਗਾਂ ਵਰਗੀ ਹੋ ਚੁੱਕੀ ਹੈ। ਅੱਜ ਦੇ ਪਾਵਨ ਸ਼ਬਦ ਅੰਦਰ ਮਹਾਰਾਜ ਉਪਦੇਸ਼ ਕਰਦੇ ਨੇ, ਬੁਰਾ ਕਰੇ ਸੋ ਕਿਹਾ ਸਿੱਜੈ, ਆਪਣੇ ਰੋਹੇ ਆਪੇ ਹੀ ਦੱਜੈ। ਜੋ ਮਨਮੁਖਤਾਈ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਮੈਲ ਕਰਕੇ ਇਹੋ ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲੈ ਤਉ ਵੀ ਸਸਤਾ ਜਾਣ। ਸ਼ਹੀਦ ਭਾਈ ਮਨੀ ਸਿੰਘ ਤਿੰਨਾਂ ਦੇ ਬੋਲ ਨੇ ਕਿ ਸਰੀਰ ਤਾਂ ਇਹ ਗੰਦਗੀ ਦੀ ਕੋਠੜੀ ਹੈ, ਪਰ ਪਰਮੇਸ਼ਰ ਹੀਰਿਆਂ ਦੀ ਖਾਨ ਹੈ, ਜਿਸ ਨੂੰ ਪਤਾ ਲੱਗ ਗਿਆ, ਸਮਝ ਲੱਗ ਗਈ, ਉਹ ਇਸ ਦੇਹੀ ਦੇ ਵਿੱਚੋਂ ਹੀ ਪਰਮੇਸ਼ਰ ਨੂੰ ਪੈਦਾ ਕਰ ਲੈਂਦੇ ਨੇ, ਲੱਭ ਲੈਂਦੇ ਨੇ ਉਹ ਪਰਮੇਸ਼ਰ ਦੇ ਹੀਰਿਆਂ ਦਾ ਖਜ਼ਾਨਾ। ਪਰ ਜਿਨ੍ਹਾਂ ਦੀ ਸੁਰਤ ਨਹੀਂ ਜਾਗੀ, ਉਹ ਹਮੇਸ਼ਾ ਸੁੱਤੇ ਹੀ ਰਹਿੰਦੇ ਨੇ, ਅਗਿਆਨਤਾ ਦੀ ਨੀਂਦ ਵਿੱਚ ਪਏ ਰਹਿੰਦੇ ਨੇ, ਅਵਿਦਿਆ ਭਾਸਦੀ ਰਹਿੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਬੁਰਾ ਕਰੇ ਸੋ ਕਿਹਾ ਸਿੱਜੈ, ਆਪਣਾ ਰੋਹੇ ਆਪੇ ਹੀ ਦੱਜੈ। ਕਿਸੇ ਦੇ ਵਾਸਤੇ ਤਾਂ ਬੁਰਾ ਕਰਦੇ ਸੋਚਦੇ ਨੇ, ਕਿਉਂਕਿ ਗੰਦਗੀ ਦੀ ਭਰੀ ਹੋਈ ਕੋਠੜੀ ਹੈ, ਚੁਗਲੀ, ਨਿੰਦਿਆ, ਦਵੈਸ਼, ਈਰਖਾ, ਬਖੀਲੀ, ਇਹ ਸਾਰੇ ਅਸ਼ੁਭ ਗੁਣ ਇਸੇ ਕੋਠੜੀ ਦੇ ਅੰਦਰ ਸਮਾਏ ਹੋਏ ਨੇ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆ ਹੋ। ਇਹ ਉੱਜਲ ਕਿਵੇਂ ਹੋ ਸਕੇ? ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਇਸ ਕਰਕੇ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਿਹਾ ਹੈ। ਇਸ ਦਾ ਹਿਰਦਾ ਉੱਜਲ ਨਹੀਂ ਹੋ ਸਕਦਾ, ਸ਼ੁਭ ਗੁਣ ਕਿਵੇਂ ਪ੍ਰਵੇਸ਼ ਹੋਣ? ਅਸ਼ੁਭ ਗੁਣਾਂ ਨੇ ਘਰ ਬਣਾਇਆ ਹੋਇਆ ਹੈ, ਔਰ ਇਹ ਕਿਸੇ ਦਾ ਬੁਰਾ ਸੋਚਦਾ ਹੈ? ਸਤਿਗੁਰੂ ਮਹਾਰਾਜ ਕਹਿੰਦੇ, ਕਿਸੇ ਦਾ ਬੁਰਾ ਸੋਚਦਿਆਂ ਸੋਚਦਿਆਂ ਔਰੈ ਕੀ ਔਰੈ ਭਈ, ਹੋਰ ਹੀ ਹੋ ਗਿਆ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗੱਲ ਭਰੀ। ਸੋਚਿਆ ਤੇ ਕਿਸੇ ਦਾ ਸੀ ਬੁਰਾ, ਪਰ ਪਰਮੇਸ਼ਰ ਨੇ ਖੇਡ ਹੋਰ ਕਰ ਦਿੱਤੀ, ਮਤਾ ਕਰੈ ਪੱਛਮ ਕਹਿ ਤਾਂ ਹੀ ਪੂਰਬ ਹੀ ਲੈ ਜਾਤ। ਸੋਚਿਆ ਤੇ ਸੀ ਪੱਛਮ ਨੂੰ ਜਾਵਾਂਗਾ, ਔਰ ਮਾਲਕ ਨੂੰ ਪਾਇਆ, ਉਹ ਪੂਰਬ ਦੀ ਦਿਸ਼ਾ ਨੂੰ ਲੈ ਗਏ। ਖਾਤਾ ਕਿਸੇ ਦੇ ਟੋਆ ਕਿਸੇ ਦੇ ਘਰ ਅੱਗੇ ਪੁੱਟਣ ਦਾ ਯਤਨ ਕਰਦਾ ਹੈ, ਪਰ ਪੁੱਟਿਆ ਆਪਣੇ ਦੇ ਅੱਗੇ ਗਿਆ। ਕੋਈ ਵਿਅਕਤੀ ਸੀ, ਮਹਾਂਪੁਰਸ਼ ਇਹ ਸਾਖੀ ਸੁਣਾਇਆ ਕਰਦੇ, ਬੁਰਾ ਕਰੇ ਸੋ ਕਿਹਾ ਸਿੱਜੈ, ਆਪਣੇ ਰੋਹੇ ਆਪੇ ਹੀ ਦੱਜੈ। ਕਿਸੇ ਦਾ ਬੁਰਾ ਕਰਨ ਚੱਲਿਆ, ਉਹ ਸੋਚਦਾ ਹੈ ਕਿ ਇਹਨਾਂ ਦੇ ਘਰ ਦੇ ਅੱਗੇ ਮੈਂ ਖੂਹ ਪੁੱਟ ਆਵਾਂ, ਔਰ ਜਦ ਇਹ ਮੂੰਹ ਨਹੇਰੇ ਹਨੇਰੇ ਸਵੇਰੇ ਅੰਮ੍ਰਿਤ ਵੇਲੇ ਘਰ ਤੋਂ ਬਾਹਰ ਨਿਕਲਣਗੇ, ਇਸ ਖੂਹ ਵਿੱਚ ਪੈ ਜਾਣਗੇ। ਜੁਗਤੀ ਦੇ ਨਾਲ ਉਹਨਾਂ ਨੂੰ ਮਨਾ ਲਿਆ ਕਿ ਇੱਥੇ ਖੂਹ ਬਣ ਜਾਵੇ, ਤੁਹਾਨੂੰ ਪਾਣੀ ਦਾ ਸੁੱਖ ਰਹੇਗਾ, ਘਰ ਦੇ ਵਿੱਚ ਗੰਗਾ ਚੱਲ ਜਾਏਗੀ। ਕਹਿੰਦੇ ਠੀਕ ਹੈ। ਉਹਨਾਂ ਦੇ ਘਰ ਦੇ ਅੱਗੇ ਖੂਹ ਪੁੱਟ ਦਿੱਤਾ ਪਾਣੀ ਦਾ ਸਾਧਨ ਬਣਾਉਣ ਦੀ ਖਾਤਰ ਕਿ ਕਿਤੇ ਮੂੰਹ ਹਨੇਰੇ ਨਿਕਲਣਗੇ, ਖੂਹ ਵਿੱਚ ਜਿਹੜਾ ਪਵੇਗਾ ਇਹਨਾਂ ਦਾ ਖਾਤਮਾ ਹੋਵੇਗਾ। ਪਰ ਪਰਮੇਸ਼ਰ ਦੀ ਨੇਤ ਹੋਈ, ਆਪਣੇ ਘਰ ਦੇ ਅੱਗੇ ਖਾਤੇ ਪੁੱਟੇ ਗਏ। ਆ ਘਰ ਦੇ ਵਿੱਚ ਹੀ ਦੋ ਬਾਲਕਾਂ ਨੇ ਜਨਮ ਲਿਆ, ਦੋਨੇ ਅੰਨੇ। ਜਦ ਉਹ ਇਸ ਪਾਸੇ ਨੂੰ ਤੁਰੇ, ਉਹ ਖਾਤੇ ਇਸ ਖੂਹ ਦੇ ਵਿੱਚ ਜਾ ਡਿੱਗੇ। ਕਿਸੇ ਦਾ ਬੁਰਾ ਸੋਚਦਾ ਸੋਚਦਾ ਆਪਣੀ ਔਲਾਦ ਤੋਂ ਹੱਥ ਧੋ ਕੇ ਬਹਿ ਗਿਆ। ਤੇ ਮਹਾਂਪੁਰਸ਼ ਕਹਿੰਦੇ, ਕਿਸੇ ਦੇ ਬੁਰਾ ਸੋਚਣ ਤੋਂ ਪਹਿਲਾਂ ਇਹ ਮਨੁੱਖ ਆਪਣੇ ਹਿਰਦੇ ਅੰਦਰ ਝਾਤ ਮਾਰ ਕੇ ਦੇਖ, ਕਿਸੇ ਦੇ ਘਰ ਦੇ ਅੱਗੇ ਇੱਕ ਟੋਆ ਪੁੱਟੇਗਾ, ਆਪਣੇ ਘਰ ਅੱਗੇ ਦੋ ਪੁੱਟੇ ਜਾਣੇ ਹੈ। ਇਸ ਵਾਸਤੇ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ, ਬੁਰਾ ਕਰੇ ਸੋ ਕਿਹਾ ਸਿੱਜੈ। ਜਿਹੜਾ ਮਨੁੱਖ ਬੁਰਾ ਕਰਨ ਤੇ ਹੀ ਆ ਗਿਆ, ਉਹ ਸਿੱਜੈ ਕਿਵੇਂ ਪਤੀਜ ਜਾਵੇਗਾ ਕਿਸੇ ਦੇ ਕਹੇ ਤੇ? ਉਹ ਕਿਸੇ ਦੇ ਕਹੇ ਨਹੀਂ ਮੰਨਦਾ। ਬੁਰਿਆਂ ਨਾਲ ਬੁਰਿਆਈ ਕਰਨੀ ਇਹ ਕਈਆਂ ਦੇ ਹਿੱਸੇ ਆਇਆ ਕਿ ਉਹਨਾਂ ਹਰੇਕ ਦੇ ਅੰਦਰ ਇਹੀ ਚਿਤਵੇ ਹੈ ਕਿ ਇਹ ਮੇਰਾ ਵੀ ਬੁਰਾ ਸੋਚਦਾ ਹੋਵੇਗਾ, ਇਹੀ ਸੋਚ ਕਰਕੇ ਕਿਸੇ ਦੇ ਨਾਲ ਬੁਰਿਆਈ ਕਰਦਾ ਔਰ ਬੁਰਾ ਕਰਮ ਕਰਨ ਤੋਂ ਕਦੇ ਝਿਜਕਦਾ ਨਹੀਂ। ਜਿਸ ਤਰ੍ਹਾਂ ਲੋਭੀ ਪੁਰਸ਼ ਲੋਭ ਦੇ ਹਲਕ ਦੇ ਵਿੱਚ ਭੱਜਾ ਫਿਰਦਾ ਔਰ ਹਰੇਕ ਨੂੰ ਉਹ ਡੰਗਣ ਦੀ ਕੋਸ਼ਿਸ਼ ਕਰਦਾ, ਆਪਣੇ ਖੂਨ ਦੀ ਵੀ ਪਛਾਣ ਨਹੀਂ ਰਹਿੰਦੀ ਲੋਭੀ ਪੁਰਸ਼ ਨੂੰ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਅਜਿਹੀ ਹਾਲਤ ਬੁਰੇ ਲੋਕ ਦੀ ਹੈ ਜਿਸ ਦੇ ਅੰਦਰ ਲਾਲਸਾ ਦੀ ਲਹਿਰ ਦੌੜਦੀ ਹੋਵੇ। ਉਹ ਹਰੇਕ ਦਾ ਬੁਰਾ ਕਰਨ ਦਾ ਯਤਨ ਕਰਦਾ ਹੈ। ਬੁਰਿਆਂ ਨਾਲ ਬੁਰਿਆਈ ਕਰਨੀ, ਮੁਆਫ ਕਰਨ ਕਈ ਸਿਆਣੇ, ਪਰ ਇਹ ਕਿਸੇ ਦੇ ਹਿੱਸੇ ਹੀ ਆਇਆ ਕਿ ਜੇ ਕਿਸੇ ਨੇ ਬੁਰਾ ਕਰ ਵੀ ਦਿੱਤਾ ਤੇ ਚਲੋ ਛੱਡ ਦਿਓ, ਖਿਮਾ ਕਰ ਦਿਓ, ਕਦੇ ਤਾਂ ਸਮਝ ਆਵੇਗੀ। ਪਰ ਬੁਰਿਆਂ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਹਿੱਸੇ ਵਿੱਚ ਆਇਆ ਕਿ ਜੇ ਕੋਈ ਬੁਰਾ ਕਰਦਾ ਵੀ ਹੈ ਤਾਂ ਵੀ ਉਸ ਦੇ ਨਾਲ ਭਲਾ ਕਰਨਾ। ਮੋਹ ਦੇ ਵਿੱਚ ਜਕੜਿਆ ਹੋਇਆ ਬਜ਼ੁਰਗ ਆਪਣੇ ਸਪੁੱਤਰਾਂ ਨੂੰ ਕਹੀ ਜਾਏ ਕਿ ਤੁਸੀਂ ਭੁੱਖੇ ਮਰ ਜਾਓਗੇ ਜੇ ਮੈਂ ਮਰ ਗਿਆ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੂਹ ਗੇੜਦਾ, ਤੁਸੀਂ ਮਨ ਤੇ ਬੈਠ ਕੇ ਹੱਸਦੇ ਰਹਿੰਦੇ ਹੋ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਹੁਣ ਬਜ਼ੁਰਗ ਦੇ ਹਿਰਦੇ ਦੇ ਅੰਦਰ ਕੋਈ ਦਵੈਸ਼ ਤਾਂ ਨਹੀਂ ਸੀ ਪਰ ਮੋਹ ਦੀ ਲਹਿਰ ਦੌੜਦੀ ਸੀ। ਪਰਿਵਾਰ ਦੀ ਪ੍ਰਤਪਾਲਣਾ ਕਰਕੇ ਮਹਾਰਾਜ ਉਸ ਪਾਸੇ ਨੂੰ ਜਾਂਦੇ ਹੋਏ ਬਜ਼ੁਰਗ ਦਾ ਭਲਾ ਕਰਨ ਚਲੇ ਗਏ। ਕਹਿੰਦੇ, ਬਜ਼ੁਰਗਾ, ਜੇ ਤੂੰ ਮਰ ਵੀ ਜਾਵੇਂਗਾ ਤੇ ਪਰਿਵਾਰ ਦੀ ਕਿਰਤ ਤਾਂ ਚੱਲਦੀ ਰਹਿਣੀ ਹੈ, ਭੁੱਖੇ ਕਿਵੇਂ ਮਰਨਗੇ? ਆ ਤੂੰ, ਤੇਰੀ ਮੌਤ ਤਾਂ ਆਉਣੀ ਆਉਣੀ ਹੈ, ਅੱਜ ਨਹੀਂ ਤਾਂ ਕੱਲ੍ਹ ਅਸੀਂ ਤੈਨੂੰ ਮੁਕਤ ਕਰ ਦਈਏ, ਕਿਉਂ ਮੋਹ ਦੇ ਵਿੱਚ ਫਸਿਆ? ਕਹਿਣ ਲੱਗਾ, ਇਹ ਤਾਂ ਵਿਹਲੇ ਫਕੀਰਾਂ ਦਾ ਕੰਮ ਹੈ, ਅਸੀਂ ਗ੍ਰਿਸਤੀ ਆਦਮੀ ਹੈ, ਪਰਿਵਾਰ ਦੀ ਪ੍ਰਤਪਾਲਣਾ ਕਰਨੀ ਹੈ, ਇਸ ਵਾਸਤੇ ਮੈਨੂੰ ਮੁਕਤੀ ਸ਼ੁਕਤੀ ਨਹੀਂ ਚਾਹੀਦੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੁਸਕਰਾ ਪਏ, ਕਹਿੰਦੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰੇ ਤੇ ਪ੍ਰਸੰਨ ਸਨ, ਪਰ ਤੂੰ ਮੁਕਤੀ ਠੁਕਰਾ ਦਿੱਤੀ ਹੈ। ਸਮਾਂ ਪਾਇਆ, ਪ੍ਰਾਰਬਧ ਤਾਂ ਖਤਮ ਹੀ ਸੀ, ਤਾਂ ਹੀ ਮਹਾਰਾਜ ਕਹਿੰਦੇ ਸਨ ਤੈਨੂੰ ਮੁਕਤੀ ਦੇ ਦਈਏ, ਪਰ ਇਹ ਸਮਝਿਆ ਨਾ। ਮਹਾਰਾਜ ਚਲੇ ਗਏ, ਸਮਾਂ ਲੰਘ ਗਿਆ, ਬਜ਼ੁਰਗ ਚੜ੍ਹਾਈ ਕਰ ਗਿਆ, ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਬਲਦ ਬਣ ਕੇ ਆ ਗਿਆ, ਫਿਰ ਖੂਹ ਗੇੜਨ ਲੱਗ ਗਿਆ। ਮਹਾਰਾਜ ਫਿਰ ਆ ਗਏ, ਜਦ ਸੁਰਤ ਜਗਾਈ ਤੇ ਕਹਿਣ ਲੱਗੇ, ਬਜ਼ੁਰਗਾ, ਹੁਣ ਤੇਰਾ ਭਲਾ ਕਰ ਦਈਏ, ਮੁਕਤੀ ਦੇ ਦਈਏ। ਫਿਰ ਵੀ ਸਿਰ ਹਿਲਾ ਕੇ ਇਨਕਾਰ ਕਰ ਦਿੱਤਾ ਕਿ ਮੇਰੇ ਸਪੁੱਤਰਾਂ ਦਾ ਇੱਕ ਤਾਂ ਮੈਂ ਮਰਾਂਗਾ, 100-200 ਦਾ ਬਲਦ ਹੋਰ ਖਰੀਦਣਗੇ, ਇਹ ਕਰਜਾਈ ਹੋ ਜਾਣਗੇ। ਫਿਰ ਮੁਕਤੀ ਠੁਕਰਾ ਦਿੱਤੀ ਕਿ ਮਹਾਰਾਜ ਮੈਨੂੰ ਮੁਕਤੀ ਨਹੀਂ ਚਾਹੀਦੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਫਿਰ ਚਲੇ ਗਏ। ਤੀਸਰੀ ਵਾਰ ਫਿਰ ਮੋਹ ਦਾ ਜਕੜਿਆ ਹੋਇਆ ਆਪਣੇ ਘਰ ਦੇ ਵਿੱਚ ਸਵਾਨ ਕੁੱਤੇ ਦਾ ਜਨਮ ਲੈ ਕੇ ਆ ਗਿਆ। ਹੁਣ ਮੋਹ ਐਸੀ ਵਸਤੂ ਹੈ ਪੰਜਾਂ ਦਾ ਹੀ ਸੈਨਾਪਤੀ ਹੈ। ਜਦ ਘਰ ਦੀ ਰਾਖੀ ਕਰਨ ਲੱਗ ਗਿਆ, ਮਨ ਚ ਸੋਚਦਾ ਸੁਪੁੱਤਰ ਸਵੇਰ ਦੇ ਕੰਮ ਕਾਜ ਕਰਕੇ ਆਉਂਦੇ ਨੇ, ਰਾਤ ਨੂੰ ਆ ਕੇ ਸੌਂ ਜਾਂਦੇ ਨੇ, ਮੈਂ ਘਰ ਦੀ ਰਾਖੀ ਕਰਾਂਗਾ, ਕੋਈ ਚੋਰ ਅਚੱਕਾ ਹੀ ਨਾ ਲੱਗ ਜਾਵੇ। ਉਹ ਵੀ ਜਨਮ ਭੁਗਤ ਗਿਆ, ਨਾਗ ਬਣ ਕੇ ਆ ਗਿਆ। ਜਦ ਨਾਗ ਬਣ ਕੇ ਸਤੀਰ ਦੇ ਨਾਲ ਲਮਕਿਆ ਰਹੇ ਛੱਤ ਦੇ ਵਿੱਚ, ਇਸ ਦੀ ਨੂੰਹ ਇਸ ਦੇ ਪੋਤਰੇ ਨੂੰ ਪੰਘੂੜੇ ਵਿੱਚ ਪਾ ਕਰਕੇ ਤੇ ਆਪ ਹਲਾਰਾ ਦੇ ਕੇ ਘਰ ਦਾ ਕੰਮ ਕਰਨ ਲੱਗ ਜਾ ਕਰੇ। ਪੰਘੂੜਾ ਰੁਕ ਜੇ ਤੇ ਬੱਚਾ ਰੋਣ ਲੱਗ ਜਾ ਕਰੇ। ਮਨ ਚ ਤਰਸ ਆਇਆ ਕਿ ਇਹ ਵਿਚਾਰੀ ਕਦੇ ਪੰਘੂੜਾ ਹਿਲਾਉਂਦੀ ਹੈ, ਕਦੇ ਕੰਮ ਕਰਦੀ ਹੈ, ਇਹ ਕਰਮ ਮੈਂ ਹੀ ਕਿਉਂ ਨਾ ਉਤਰ ਕੇ ਕਰ ਲਵਾਂ। ਜਦ ਹੇਠਾਂ ਆਇਆ ਪੰਘੂੜੇ ਦੇ ਪਾਸ ਤੇ ਨੂੰਹ ਨੇ ਕੀ ਦੇਖਿਆ ਕਿ ਬੱਚਾ ਦਵਾਈਆਂ ਪਾਉਂਦਾ, ਆ ਕੇ ਦੇਖਿਆ ਤੇ ਕਾਲਾ ਨਾਗ ਦਵਾਈ ਪਾ ਦਿੱਤੀ। ਬਾਹਰੋਂ ਸੁਪੁੱਤਰ ਇਸ ਦੇ ਕੰਮ ਕਾਜ ਛੱਡ ਕੇ ਆ ਗਏ, ਆਉਂਦਿਆਂ ਹੀ ਡਾਂਗ ਲੈ ਕੇ ਮਾਰਤਾ। ਹੁਣ ਉਹਨਾਂ ਨੂੰ ਕੀ ਪਤਾ ਸੀ ਕਿ ਸਾਡਾ ਹੀ ਬਜ਼ੁਰਗ ਹੈ ਨਾਗ ਵਿੱਚ ਤੁਰਿਆ ਫਿਰਦਾ। ਜਦ ਉਹ ਵੀ ਜੂਨ ਭੁਗਤ ਗਈ, ਫਿਰ ਗੰਦਗੀ ਦਾ ਕੀੜਾ ਬਣਿਆ ਔਰ ਉਸੇ ਨਾਲੀ ਦੇ ਵਿੱਚ ਰਹਿਣ ਲੱਗ ਗਿਆ। ਘਰ ਦਾ ਗੰਦ, ਜਿੰਨਾ ਹੰਗਾਲ, ਸਭ ਉੱਥੇ ਗਲੀ 'ਚ ਜਾਂਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਫਿਰ ਆਏ ਕਿ ਹੁਣ ਉਸ ਬਜ਼ੁਰਗ ਦਾ ਭਲਾ ਕਰਨਾ ਹੀ ਹੈ, ਤੇ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਾ ਜੀ ਇਸ ਨਾਲੀ ਦੇ ਵਿੱਚੋਂ ਇੱਕ ਕੀੜੇ ਨੂੰ ਬਾਹਰ ਕੱਢੋ। ਬਾਹਰ ਕੱਢਿਆ, ਚਿੜਚਿੜਾ ਕੇ ਪਿਆ ਆਪਣੀ ਬੋਲੀ ਵਿੱਚ। ਮਹਾਰਾਜ ਕਹਿੰਦੇ, ਹੁਣ ਕਿਉਂ ਖਿੱਚਦੇ ਹਾਂ, ਜਦੋਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੁਕਤੀ ਦੇ ਦਈਏ, ਉਦੋਂ ਤਾਂ ਪ੍ਰਵਾਨ ਨਹੀਂ ਕੀਤੀ, ਹੁਣ ਇਸ ਨਾਲੀ ਦੇ ਵਿੱਚ ਆ ਗਏ ਹੈ ਤੇ ਫਿਰ ਹੁਣ ਕਹਿੰਦਾ ਮੁਕਤੀ ਦਿਓ। ਸੁਰਤ ਜਗਾਈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਦੇਖ ਲਿਆ ਮੂੰਹ ਦਾ ਸਵਾਦ, ਤੈਨੂੰ ਪਹਿਲਾਂ ਹੀ ਮੁਕਤੀ ਦਿੰਦੇ ਸੀ, ਉਦੋਂ ਠੁਕਰਾਈ ਜਾਂਦਾ ਸੀ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਐਸੀ ਜੁਗਤੀ ਦੇ ਨਾਲ ਮੁਕਤੀ ਦਿੱਤੀ ਕਿ ਪਿਆਰਿਆ, ਜੇ ਪਹਿਲਾਂ ਹੀ ਮੁਕਤੀ ਲੈ ਲੈਣੋ, ਇੰਨੀਆਂ ਜੂਨਾਂ ਤੈਨੂੰ ਭੋਗਣੀਆਂ ਨਾ ਪੈਂਦੀਆਂ। ਜੇ ਇਹ ਸੁਰਤ ਜਾਗ ਜਾਵੇ ਮਨੁੱਖ ਦੀ, ਕਦੇ ਬੁਰਾ ਨਹੀਂ ਕਰੇਗਾ। ਬੁਰਾ ਹੀ ਉਦੋਂ ਕਰਦਾ ਜਦੋਂ ਮੋਹ ਦੇ ਵਿੱਚ ਜਕੜਿਆ ਹੁੰਦਾ, ਸੁਰਤ ਅਵਿਦਿਆ ਦੀ ਨੀਂਦ ਵਿੱਚ ਸੁੱਤੀ ਹੁੰਦੀ ਹੈ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ, ਬੁਰਾ ਕਰੇ ਸੋ ਕਿਹਾ ਸਿੱਜੈ। ਜੇ ਉਹ ਮਨੁੱਖ ਬੁਰਿਆਈ ਕਰਨ ਤੇ ਆ ਜਾਵੇ, ਮਾਲਕ ਦੇ ਨਾਮ ਨੂੰ ਨਾ ਸਿਮਰੇ, ਠੁਕਰਾ ਦੇਵੇ, ਤੇ ਉਸ ਦੇ ਅੱਗੇ ਚਾਹੇ ਕੋਈ ਲੱਖਾਂ ਯਤਨ ਕਰੀ ਜਾਵੇ, ਉਹ ਤਾਂ ਵੀ ਮੰਨਦਾ ਨਹੀਂ, ਪਤੀਜਦਾ ਨਹੀਂ, ਉਸਦਾ ਮਨ ਸਿੱਜਦਾ ਨਹੀਂ। ਕਿਉਂਕਿ ਕਬੀਰ, ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲੱਗ ਗਈ ਜਿਉਂ ਬਾਂਸ ਬਜਾਈਐ ਫੂਕ। ਕਹਿੰਦੇ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਵੀ ਕੀ ਕਰਨਗੇ, ਜਦੋਂ ਸਿੱਖ ਦੇ ਵਿੱਚ ਆਪਣੀਆਂ ਚੁੱਕਾਂ ਹੋਣਗੀਆਂ, ਭੁੱਲਾਂ ਹੋਣਗੀਆਂ, ਉਹ ਆਪ ਨਹੀਂ ਪਤੀਜੇਗਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਵੀ ਹੈ, ਗਿਆਨ ਕਰਾਉਂਦੇ ਵੀ ਹੈ, ਉਹ ਇੱਕ ਕੰਨੀ ਪਾਉਂਦਾ, ਦੂਸਰੇ ਕੰਨੀ ਕੱਢੀ ਜਾਂਦਾ। ਕਹਿੰਦੇ ਉਸਦੀ ਹਾਲਾਤ ਐਸੀ ਹੈ ਜਿਉਂ ਬਾਂਸਰੀ ਦੇ ਵਿੱਚ ਹਵਾ ਪਾਈਏ ਤੇ ਅਗਲੇ ਪਾਸੇ ਦੀ ਨਿਕਲ ਜਾਵੇ, ਇਵੇਂ ਕਹਿੰਦੇ ਉਸ ਅਜਿਹੇ ਮਨਮੁੱਖ ਦੀ ਹਾਲਤ ਹੈ। ਉਹ ਕਦੇ ਵੀ ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਕਰਕੇ ਰਾਜੀ ਨਹੀਂ, ਉਹ ਤਾਂ ਕਿਸੇ ਦਾ ਬੁਰਾ ਸੋਚਣ ਤੱਕ ਹੀ ਸੀਮਿਤ ਰਹਿੰਦਾ ਕਿ ਇੱਥੋਂ ਹੀ ਲਾਭ ਪ੍ਰਾਪਤ ਹੋਣਾ, ਆਪਣਾ ਰੋਹੇ ਆਪੇ ਹੀ ਦੱਜੈ। ਕਹਿੰਦੇ ਉਹ ਆਪਣੇ ਫਿਰ ਰੋਹੈ ਗੁੱਸੇ ਦੇ ਵਿੱਚ, ਆਪਣੇ ਕ੍ਰੋਧ ਦੀ ਅਗਨੀ ਦੇ ਵਿੱਚ ਦੱਜੈ, ਆਪ ਹੀ ਸੜ ਕੇ ਮਰਦਾ। ਕਿਸੇ ਦਾ ਕੀਤਾ ਉਸ ਤੇ ਕੁਝ ਨਹੀਂ ਚੱਲਦਾ, ਉਹ ਆਪਣੇ ਬੁਰਿਆਈ ਕਰਕੇ ਹੀ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪੀ ਕੋ ਮਾਰਨੇ ਕੇ ਲਈ ਪਾਪ ਮਹਾਂਬਲੀ ਹੈ। ਉਸਨੂੰ ਕਿਸੇ ਨੇ ਕੀ ਮਾਰਨਾ, ਉਸਦੇ ਕੀਤੇ ਹੋਏ ਆਪਣੇ ਬੁਰੇ ਕਰਮ ਹੀ ਉਸਨੂੰ ਆ ਕੇ ਖੜ ਜਾਂਦੇ ਨੇ, ਬੁਰਿਆਈ ਹੀ ਉਸਨੂੰ ਇੱਕ ਦਿਨ ਆ ਕਰਕੇ ਉਸਦੀ ਆਪਣੀ ਗਲ ਵਿੱਚ ਫਾਈ ਪਾ ਲੈਂਦੀ ਹੈ। ਜਿਤਵਤ ਰਹੇ ਉਹ ਠਗੌਰ, ਨਾਨਕ ਫਾਸੀ ਗਲ ਭਰੀ। ਜਦ ਹਿਰਦੇ ਦੀਆਂ ਚਿਤਵਨੀਆਂ ਕਿਸੇ ਦੀ ਬੁਰਿਆਈ ਕਰਮ ਤੱਕ ਚਲੀਆਂ ਗਈਆਂ ਤੇ ਹੱਦ ਟੱਪ ਗਈਆਂ, ਅਰੀ ਅਖੀਰ ਨੂੰ ਉਹੀ ਫਾਹੀ ਉਸਦੇ ਆਪਣੀ ਗਲ ਵਿੱਚ ਪੈਂਦੀ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ, ਆਪਣੇ ਰੋਹੇ ਆਪੇ ਹੀ ਦੱਜੈ, ਮਨਮੁਖ ਕਮਲਾ ਰਗੜਾ ਲੁੱਜੈ। ਉਹ ਮਨਮੁਖ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਹੋਣੇ ਕਰਕੇ ਕਮਲਾ ਹੈ, ਔਰ ਇਹਨਾਂ ਰਗੜਾ ਲੁੱਜੈ ਰਾਤ ਦਿਨ ਹਰੇਕ ਦੇ ਬੁਰੇ ਕਰਮ ਨੂੰ ਚਿਤਵਦਿਆਂ ਚਿਤਵਦਿਆਂ ਇਸੇ ਚਿਤਵਨੀ ਦੇ ਵਿੱਚ ਲੱਗਾ ਹੋਇਆ ਆਪਣੇ ਜੀਵਨ ਦੇ ਨਾਲ ਲੜਦਾ ਰਹਿੰਦਾ, ਝਗੜਦਾ ਰਹਿੰਦਾ ਔਰ ਇਸੇ ਦੇ ਵਿੱਚ ਹੀ ਭਤੀਜਾ ਰਹਿੰਦਾ, ਸਾਰੀ ਉਮਰ ਇਸੇ ਦੇ ਵਿੱਚ ਹੀ ਲੁੱਜਾ ਹੰਢਾ ਲੈਂਦਾ। ਕਦੇ ਉਸਨੇ ਸ਼ੁਭ ਕਰਮ ਵੱਲ, ਸ੍ਰੇਸ਼ਟ ਕਰਮ ਵੱਲ ਆਪਣੀ ਬਿਰਤੀ ਲਾਈ ਹੋ ਨਹੀਂ, ਨਾ ਤੇ ਉਹ ਸਤਸੰਗਤ ਕਰ ਸਕਦਾ, ਨਾ ਸੇਵਾ ਸਿਮਰਨ ਕਰ ਸਕਦਾ। ਕਿਸੇ ਦਾ ਭਲਾ ਤੇ ਕੀ ਕਰਨਾ, ਉਹ ਆਪਣਾ ਭਲਾ ਵੀ ਨਹੀਂ ਕਰਾ ਸਕਿਆ ਕਿ ਮੈਂ ਇਹ ਮਨੁੱਖਾ ਜਨਮ ਪ੍ਰਾਪਤ ਕੀਤਾ ਹੈ, ਇਸ ਤੋਂ ਮੈਂ ਕੁਝ ਲਾਭ ਲੈ ਲਵਾਂ। ਮਹਾਰਾਜ ਕਹਿੰਦੇ ਉਹ ਕਮਲਾ ਪਰਮੇਸ਼ਰ ਦੇ ਨਾਮ ਤੋਂ ਹੀਣਾ, ਹਮੇਸ਼ਾ ਇਹਨਾਂ ਆਪਣੇ ਹਿਰਦੇ ਦੇ ਅੰਦਰ ਜਿਹੜੇ ਪੰਜ ਕਾਮ ਕ੍ਰੋਧ ਲੋਮੋਹੰਕਾਰ ਇਹਨਾਂ ਦੇ ਨਾਲ ਹੀ ਲੜਦਾ ਝਗੜਦਾ ਰਹਿ ਗਿਆ, ਆਪਣਾ ਭਲਾ ਵੀ ਨਾ ਕਰ ਸਕਿਆ, ਬੁਰਾ ਹੀ ਚਿਤਵਦਾ ਰਿਹਾ। ਇਹ ਹਾਲਤ ਮਾਨਮੁਖ ਪੁਰਸ਼ ਦੀ ਹੈ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਸੁਰਤ ਨਹੀਂ। ਵਿੱਚ ਹਉ ਮੈਂ ਕਰਮ ਕਮਾਵ ਦੇ ਸਭ ਧਰਮ ਰਾਏ ਕਹਿ ਜਾਏ, ਉਹਨਾਂ ਦੀ ਹਾਲਤ ਅਜਿਹੀ ਹੈ, ਉਹ ਹਉਮੈ ਦੇ ਕਰਮ ਕਰਕੇ ਬੱਝੇ ਰਹਿੰਦੇ ਨੇ। ਗੁਰਮੁਖ ਹੋਏ ਤਿਸ ਸਭ ਕਿਛ ਸੁੱਝੈ, ਮਹਾਰਾਜ ਕਹਿੰਦੇ ਪਰ ਜਿਹੜੇ ਗੁਰਮੁਖ ਜਨ ਹਨ ਉਹਨਾਂ ਨੂੰ ਹਰ ਇੱਕ ਪਾਸੇ ਦੀ ਗਿਆਤ ਹੈ, ਉਹਨਾਂ ਨੂੰ ਆਪਣੇ ਇੰਦਰੀਆਂ ਦੀ ਵੀ ਗਿਆਤ ਹੈ, ਉਹਨਾਂ ਨੂੰ ਗਿਆਨ ਹੈ ਅਸੀਂ ਕਿਹੜਾ ਕਰਮ ਕਰਨ ਲੱਗੇ ਹਾਂ, ਇਸ ਦਾ ਲਾਭ ਕੀ ਹੋਵੇਗਾ। ਕਰਮ ਕਰਨ ਤੋਂ ਪਹਿਲਾਂ ਹੀ ਲਾਭ ਸੋਚ ਲੈਂਦੇ ਨੇ। ਸਿਆਣੇ ਪੁਰਸ਼ ਦੀ ਨਿਸ਼ਾਨੀ ਇਹ ਲੱਛਣ ਇਹ ਨੇ ਕਿ ਉਹ ਕਰਮ ਕਰਨ ਤੋਂ ਪਹਿਲਾਂ ਸੋਚ ਲੈਂਦਾ ਕਿ ਇਸ ਦਾ ਨਤੀਜਾ ਕੀ ਹੋਵੇਗਾ, ਉਹ ਉਸ ਦਾ ਲਾਭ ਦੇਖ ਕਰਕੇ ਕਰਮ ਨੂੰ ਕਰਨਾ ਸ਼ੁਰੂ ਕਰਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਮੁਖ ਹੋਏ ਤਿਸ ਸਭ ਕਿਛ ਸੁੱਝੈ, ਨਾਨਕ ਗੁਰਮੁਖ ਮਨ ਸਿਉਂ ਲੁੱਝੈ। ਉਹ ਕਿਸੇ ਦੇ ਨਾਲ ਲੜਾਈ ਝਗੜਾ ਫਸਾਦ ਨਹੀਂ ਕਰਦੇ, ਕਿਸੇ ਦਾ ਬੁਰਾ ਨਹੀਂ ਸੋਚਦੇ, ਉਹ ਕੇਵਲ ਮਨ ਦੇ ਨਾਲ ਹੀ ਲੁੱਝੇ ਰਹਿੰਦੇ ਨੇ ਕਿ ਐ ਮਨ ਤੂੰ ਸਤ ਸੰਗਤ ਵਿੱਚ ਰਹਿ, ਮਨ ਪਰਮੇਸ਼ਰ ਦਾ ਨਾਮ ਸਿਮਰਨ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਐ ਮਨ ਉਸ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰ, ਤੇਰਾ ਇਸ ਲੋਕ ਵਿੱਚ ਵੀ ਮੁੱਖ ਉਜਲ ਹੋਵੇ ਔਰ ਪਰਲੋਕ ਵਿੱਚ ਵੀ ਮੁੱਖ ਉਜਲ ਹੋਵੇ। ਇਸ ਤਰੀਕੇ ਦੇ ਨਾਲ ਉਹ ਗੁਰਮੁਖ ਜਨ ਆਪਣੇ ਮਨ ਨੂੰ ਉਪਦੇਸ਼ ਕਰਦੇ ਕਰਦੇ ਆਪਣੇ ਮਨ ਦੇ ਨਾਲ ਹੀ ਲੁੱਝਦੇ ਰਹਿੰਦੇ ਨੇ, ਇਸ ਦੇ ਨਾਲ ਹੀ ਝਗੜਾ ਕਰਦੇ ਰਹਿੰਦੇ ਨੇ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਇਹ ਗੁਰਮੁਖਾਂ ਦੀ ਅਵਸਥਾ ਹੈ ਕਿ ਉਹ ਆਪਣੇ ਮਨ ਨੂੰ ਸਮਝਾਉਂਦੇ ਨੇ ਕਿ ਤੂੰ ਇਸ ਪਾਸੇ ਨਾ ਲੱਗ, ਸਤਿਗੁਰਾਂ ਦੀ ਸ਼ਰਨ ਆ ਜਾ। ਆਪਣਾ ਭਲਾ ਲੋਚਦੇ ਨੇ, ਆਪਣਾ ਭਲਾ ਲੋਚਦੇ ਲੋਚਦੇ ਸਰਬੱਤ ਦਾ ਭਲਾ ਮੰਗਦੇ ਨੇ। ਇਹ ਗੁਰਮੁਖਾਂ ਦੀ ਅਵਸਥਾ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਪਰ ਜਿਨ੍ਹਾਂ ਜਨਾਂ ਨੇ ਜਗਿਆਸੂਆਂ ਨੇ ਸ਼ਬਦ ਦੀ ਵਿਚਾਰ ਹੀ ਨਹੀਂ ਕੀਤੀ, ਸਤਿਗੁਰਾਂ ਦੀ ਸ਼ਰਨ ਵਿੱਚ ਆਏ ਹੀ ਨਹੀਂ, ਕੋਈ ਮਾਨਸ ਜੂਨ ਨਾ ਆਖੀਆਂ ਨਾ ਪਸ਼ੂ ਢੋਰ ਗਵਾਹ। ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਇਹ ਮਨੁੱਖਾ ਦੇਹੀ ਵਿੱਚ ਆਏ ਨੇ, ਇਹਨਾਂ ਨੂੰ ਜਿਹੜੇ ਜੂਨ ਮਿਲੀ ਹੈ ਇਹ ਮਨੁੱਖਾ ਦੀ ਮਿਲੀ ਹੈ, ਇਹ ਮਨੁੱਖ ਜਾਤੀ ਵਿੱਚ ਹਨ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਿਆ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲਮਾਇਆ। ਬਾਹਰਲਾ ਲਿਬਾਸ ਤਾਂ ਲੱਭਦਾ ਕਿ ਇਹ ਮਨੁੱਖਾ ਜਾਤੀ ਦੇ ਵਿੱਚੋਂ ਨੇ, ਦੇਹੀ ਮਨੁੱਖਾਂ ਵਾਲੀ ਹੈ, ਪਰ ਮਹਾਰਾਜ ਕਹਿੰਦੇ ਅੰਦਰ ਇਹਨਾਂ ਦੀ ਜਿਹੜੀ ਮੈਲ ਭਰੀ ਹੋਈ ਹੈ ਉਹ ਪਸ਼ੂ ਬਿਰਤੀ ਵਾਲੀ ਹੈ, ਕਰਮ ਇਹਨਾਂ ਦੇ ਪਸ਼ੂਆਂ ਵਾਲੇ ਨੇ। ਇਸ ਵਾਸਤੇ ਉਹ ਇਹ ਮਾਨਸ ਜੂਨ ਨਾ ਆਖੀਆਂ ਨਾ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵੇ, ਜਿਨ੍ਹਾਂ ਨੇ ਸਤਿਗੁਰਾਂ ਦੇ ਕਹੇ ਹੋਏ ਉਪਦੇਸ਼ ਦੀ ਕਮਾਈ ਨਹੀਂ ਕੀਤੀ। ਮਹਾਰਾਜ ਕਹਿੰਦੇ ਉਹਨਾਂ ਨੂੰ ਕਿਵੇਂ ਕਹਿ ਸਕਦੇ ਹਾਂ ਕਿ ਇਹ ਮਨੁੱਖਾ ਜਾਤੀ ਵਿੱਚ ਨੇ। ਸ਼ਬਦ ਨਾ ਕੀਤੋ ਵਿਚਾਰ, ਜੋ ਉਪਦੇਸ਼ ਮਿਲਿਆ ਸੀ ਉਸ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਉਸ ਰਸਤੇ ਤੇ ਤੋਰ ਨਹੀਂ ਸਕੇ, ਫਿਰ ਉਹ ਮਨੁੱਖ ਕਾਹਦਾ ਹੋਇਆ। ਫਿਰ ਤਾਂ ਪਸ਼ੂ ਨੂੰ ਨੱਕ ਵਿੱਚ ਨੱਤ ਪਾ ਕੇ ਜਿੱਧਰ ਨੂੰ ਖਿੱਚ ਲਓ ਮਗਰ ਮਗਰ ਤੁਰਿਆ ਰਹਿੰਦਾ, ਉਹੀ ਹਾਲਤ ਮਨਮੁੱਖ ਦੀ ਹੈ। ਉਹ ਪਸ਼ੂ ਢੋਰ ਗਵਾਰ, ਕੇਵਲ ਪਸ਼ੂ ਹੀ ਨਹੀਂ, ਮਹਾਰਾਜ ਕਹਿੰਦੇ ਗਵਾਰ ਬੇਸ਼ਮਝ ਹੈ, ਢੋਰ ਮੁਗਧ ਹੈ, ਇੰਨੀ ਮੂਰਖਤਾ ਹੀ ਹੈ ਕਿ ਉਸ ਦੀ ਸੁਰਤ ਹਲਾਇਆ ਵੀ ਨਹੀਂ ਜਾਗਦੀ। ਇੰਨੀ ਮੁਗਧ ਅਵਸਥਾ ਦੇ ਵਿੱਚ ਉਹ ਮਨਮੁਖ ਰਹਿੰਦਾ ਹੈ। ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰ ਸੌ ਪ੍ਰੀਤ ਨਾ ਪਿਆਰ। ਉਹਨਾਂ ਦੇ ਅੰਦਰ ਨਾ ਤੇ ਪਰਮੇਸ਼ਰ ਦਾ ਗਿਆਨ ਹੈ, ਨਾ ਆਪਣੀ ਸੁਰਤੀ ਦਾ ਧਿਆਨ ਹੈ। ਜਦ ਸੁਰਤੀ ਦਾ ਧਿਆਨ ਵਿਸਰ ਜਾਵੇ ਉਹ ਪਸ਼ੂ ਬਿਰਤੀ ਹੈ। ਗਿਆਨ ਤਾਂ ਕੀ ਹੋਣਾ, ਆਪਣੀ ਸੁਰਤੀ ਦਾ ਧਿਆਨ ਵਿਸਰ ਗਿਆ, ਆਪਣੇ ਨਾਲ ਦਿਆਂ ਨੂੰ ਵੀ ਪੱਠੇ ਨਹੀਂ ਖਾਣ ਦੇਣੇ, ਉਸਨੂੰ ਵੀ ਖੁਰਲੀ ਤੋਂ ਪਰੇ ਕਰਨਾ, ਇੱਧਰ ਵੀ ਢੁੱਡ ਮਾਰ ਦੇਣੀ, ਉੱਧਰ ਵੀ ਢੁੱਡ ਮਾਰ ਦੇਣੀ, ਕਿਸੇ ਨੂੰ ਪਾਸੇ ਨਾ ਰਹਿਣ ਦੇਣਾ। ਮਹਾਰਾਜ ਕਹਿੰਦੇ ਉਹਨਾਂ ਦੀ ਆਪਣੀ ਸੁਰਤੀ ਵਿਸਰੀ ਰਹਿੰਦੀ ਹੈ, ਕਿਸੇ ਨੂੰ ਵੀ ਜੀਉਣ ਨਹੀਂ ਦੇਣਾ ਤੇ ਆਪ ਵੀ ਨਹੀਂ ਜੀਉਣਾ। ਉਹਨਾਂ ਦੀ ਹਾਲਤ ਅਜਿਹੀ ਹੈ, ਸੁਰਤ ਤੋਂ ਵਾਂਝੇ ਹੋ ਗਏ। ਗਿਆਨ ਤਾਂ ਉਹਨਾਂ ਨੇ ਕਿਤਿਓਂ ਕੀ ਲੈਣ ਜਾਣਾ ਸੀ। ਇਸ ਵਾਸਤੇ ਹਰ ਸੌ ਪ੍ਰੀਤ ਨਾ ਪਿਆਰ, ਨਾ ਹੀ ਗਿਆਨ ਹੈ ਪਰਮੇਸ਼ਰ ਦਾ, ਨਾ ਆਪਣੀ ਸੁਰਤੀ ਦਾ ਧਿਆਨ, ਨਾ ਪਰਮੇਸ਼ਰ ਦੇ ਨਾਲ ਪ੍ਰੀਤੀ ਹੈ। ਤੇ ਪਿਆਰ ਪਬਲਿਕ ਦੇ ਨਾਲ ਤਾਂ ਹੋਣਾ ਹੀ ਕੀ ਹੈ। ਸਾਰੇ ਕਰਮ ਉਸ ਤੋਂ ਵਿਸਰ ਗਏ, ਸ਼ੁਭ ਗੁਣ ਉਸ ਤੋਂ ਖੰਭ ਲਾ ਕੇ ਉੱਡ ਗਏ। ਪੰਡਿਤ ਹਰਦਿਆਲ ਜੀ ਕਹਿੰਦੇ, ਨਿੰਦਰਾ ਭੋਜਨ ਭੋਗ ਪੈ, ਇਹ ਪਸ ਪੁਰਖ ਸਮਾਨ। ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਨ। ਕਹਿੰਦੇ ਮਨੁੱਖ ਦੇ ਵਿੱਚ ਵਿਸ਼ੇਸ਼ਤਾ ਹੀ ਇਹੋ ਸੀ ਕਿ ਉਸਦੇ ਕੋਲ ਆਪਣੀ ਬੁੱਧੀ ਹੈ, ਪਰ ਜਿਸ ਕਿਸੇ ਨੇ ਬੁੱਧੀ ਦੀ ਵਰਤੋਂ ਹੀ ਨਹੀਂ ਕੀਤੀ, ਫਿਰ ਤਾਂ ਕਰਮ ਉਸਦੇ ਪਸ਼ੂਆਂ ਵਾਲੇ ਦੇ। ਵਿਸ਼ੇਸ਼ਤਾ ਤੇ ਇੱਕੋ ਹੀ ਸੀ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਨ। ਆਪਣੀ ਬੁੱਧੀ ਤੋਂ ਗਿਆਨ ਲਿਆ ਹੀ ਨਹੀਂ ਔਰ ਇਸ ਬੁੱਧੀ ਨੂੰ ਸਵਾ ਕੇ ਹੀ ਰੱਖਿਆ। ਤੇ ਫਿਰ ਕਹਿੰਦੇ ਨਿੰਦਰਾ ਭੋਜਨ ਭੋਗ ਕੇ, ਸੌਣਾ ਬੰਦੇ ਦਾ ਕਰਮ ਵੀ ਹੈ ਤੇ ਸੌਣਾ ਪਸ਼ੂ ਦਾ ਕਰਮ ਵੀ ਹੈ। ਭੋਜਨ ਮਨੁੱਖ ਵੀ ਖਾਂਦਾ, ਭੋਜਨ ਪਸ਼ੂ ਵੀ ਖਾਂਦਾ। ਇਸੇ ਤਰ੍ਹਾਂ ਕਿਸੇ ਤੋਂ ਤਗੜੇ ਤੋਂ ਡਰ ਜਾਣਾ, ਮਾੜੇ ਨੂੰ ਡਰਾ ਦੇਣਾ, ਇਹ ਮਨੁੱਖ ਦਾ ਕਰਮ ਵੀ ਹੈ। ਪਸ਼ੂ ਵੀ ਤਗੜੇ ਤੋਂ ਡਰ ਜਾਂਦਾ, ਮਾੜੇ ਨੂੰ ਡਰਾ ਦਿੰਦਾ। ਮਹਾਰਾਜ ਕਹਿੰਦੇ ਕਰਮ ਤਾਂ ਇੱਕੋ ਜਿਹੇ ਨੇ, ਇਹਨਾਂ ਦੇ ਵਿੱਚ ਫਰਕ ਤਾਂ ਕੋਈ ਨਹੀਂ, ਪਰ ਜੇ ਗਿਆਨ ਨਹੀਂ ਆਪਣੇ ਕੋਲ ਤੇ ਫਿਰ ਮਹਾਰਾਜ ਕਹਿੰਦੇ ਪਸ਼ੂ ਹੀ ਹੈ। ਚਾਰ ਪਾਵ ਦੋਏ ਸਿੰਘ ਮੁਖ ਗੁੰਗ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਗਾ ਪਰ ਹੈ, ਤਬਕਤ ਮੂਡ ਲਕਈ ਹੈ। ਜੇ ਇਸ ਦੇ ਨਾਲ ਉਹ ਪਸ਼ੂ ਹੀ ਬਣ ਕੇ ਆ ਜਾਣੋ ਤੇ ਉੱਠਦਿਆਂ ਬੈਠਦਿਆਂ ਨਾਲੇ ਤਾਂ ਠੇਡੇ ਖਾਣੋ, ਨਾਲੇ ਦੋ ਸਿੰਘ ਹੋ ਜਾਣੇ ਸੀ, ਚਾਰ ਪੈਰ ਹੋ ਜਾਣੇ ਸੀ, ਮੂੰਹ ਤੋਂ ਗੂੰਗਾ ਹੋ ਜਾਣਾ ਸੀ। ਜੇ ਉਹੀ ਤੈਨੂੰ ਸਰੂਪ ਮਿਲ ਜਾਂਦਾ ਫਿਰ ਠੀਕ ਸੀ। ਜੇ ਪਰਮੇਸ਼ਰ ਨੇ ਤੈਨੂੰ ਸੋਹਣਾ ਸਰੀਰ ਬਖਸ਼ਿਸ਼ ਕੀਤਾ ਹੈ, ਬੋਲਣ ਦੀ ਸਮਰੱਥਾ ਦਿੱਤੀ ਹੈ, ਸਮਝਣ ਦੀ ਬਰਕਤ ਦਿੱਤੀ ਹੈ, ਫਿਰ ਵੀ ਇਸ ਦੀ ਵਰਤੋਂ ਨਾ ਕਰੇ ਤੇ ਮਹਾਰਾਜ ਕਹਿੰਦੇ ਫਿਰ ਤੂੰ ਇਸ ਦੇਹੀ ਦੇ ਵਿੱਚ ਵੀ ਪਸ਼ੂ ਹੀ ਹੈ। ਉਹ ਇਹ ਮਾਨਸ ਜੋ ਉਹਨਾਂ ਨੇ ਆਖੀ ਹੈ, ਫਿਰ ਵੀ ਤੈਨੂੰ ਸੰਸਾਰ ਦੇ ਵਿੱਚ ਕੋਈ ਇਹ ਨਹੀਂ ਕਹੇਗਾ ਕਿ ਇਹ ਮਨੁੱਖ ਜਾਤੀ ਦਾ ਹੈ। ਅਜਿਹੇ ਕਰਮਾਂ ਤੋਂ ਹੀਣਾ ਮਨੁੱਖ ਦੇਖ ਕਰਕੇ ਹਰੇਕ ਕਹੇਗਾ ਇਹ ਤਾਂ ਪਸ਼ੂ ਹੀ ਹੈ, ਇਸ ਨੂੰ ਤਾਂ ਅਕਲ ਹੀ ਕੋਈ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਉਹਨਾਂ ਦੇ ਦਰਜੇ ਵਿੱਚ ਹੀ ਗਿਣਿਆ ਜਾ ਸਕਦਾ ਹੈ। ਮਨਮੁਖ ਵੋਏ ਵਿਕਾਰ ਮਹਿ, ਮਰ ਜਮਹਿ ਵਾਰੋ ਵਾਰ। ਜੇ ਪਰਮੇਸ਼ਰ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ, ਸ਼ਬਦ ਦੇ ਨਾਲ ਪਿਆਰ ਨਹੀਂ, ਸਤਿਗੁਰਾਂ ਦੇ ਨਾਲ ਪਿਆਰ ਨਹੀਂ, ਤੇ ਮਹਾਰਾਜ ਕਹਿੰਦੇ ਉਹ ਮਨਮੁਖ ਮੋਏ ਵਿਕਾਰ ਮਹਿ, ਵਿਕਾਰਾਂ ਵਿਸ਼ਿਆਂ ਨੂੰ ਭੋਗਦਿਆਂ ਹੋਏ ਮੋਏ ਮਰ ਗਏ। ਮਰ ਜਮਹਿ ਵਾਰੋ ਵਾਰ, ਫਿਰ ਵਾਰ ਵਾਰ ਜੂਨਾਂ ਦੇ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਨੇ, ਜੰਮਦੇ ਤੇ ਮਰਦੇ ਰਹਿੰਦੇ ਨੇ, ਇਹ ਉਹਨਾਂ ਦੀ ਕਿਰਤ ਬਣੀ ਰਹਿੰਦੀ ਹੈ। ਪਰ ਜਿੰਨੀ ਪੀੜਾ ਜਨਮ ਦੀ ਹੈ ਉਦੋਂ ਵੱਧ ਪੀੜਾ ਮਰਨ ਦੀ ਹੈ। ਹੱਡਾਂ ਕੂੰਕੜਕਾਏ ਜਿੰਦ ਨਮਾਣੀ ਕੱਢੀ ਹੈ, ਜਦੋਂ ਸਰੀਰ ਦੇ ਵਿੱਚੋਂ ਇਸ ਵਸਤੂ ਨੂੰ ਬਾਹਰ ਕੱਢਦੇ ਸਾਰੇ ਹੱਡਾਂ ਨੂੰ ਤੋੜ ਤੋੜ ਕੇ ਕੱਢਿਆ ਜਾਂਦਾ। ਵਿਦਵਾਨ ਇੱਥੋਂ ਤੱਕ ਵੀ ਕਹਿੰਦੇ ਕਹਿੰਦੇ ਇੱਕ ਬਿੱਛੂ ਪੱਥਰ ਨੂੰ ਡੰਗ ਮਾਰ ਦੇਵੇ ਤੇ ਬਿੱਛੂ ਦੇ ਇੱਕ ਡੰਗ ਮਾਰਨ ਦੇ ਨਾਲ ਪੱਥਰ ਕਿੰਕਰਾਂ ਬਣ ਜਾਂਦਾ, ਤੇ ਜਿੱਥੇ 70,000 ਬਿੱਛੂ ਇੱਕੋ ਵਾਰੀ ਡੰਗ ਮਾਰ ਦੇਵੇ ਉੱਥੇ ਪੱਥਰ ਦਾ ਕੀ ਰਹਿ ਜਾਵੇਗਾ। ਇੰਨੀ ਪੀੜਾ ਮੌਤ ਦੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਤੈਨੂੰ ਉਹ ਪੀੜਾ ਭੁੱਲ ਗਈ ਤੇ ਫਿਰ ਤੈਨੂੰ ਇਸ ਸੰਸਾਰ ਦੇ ਵਿੱਚ ਆ ਕਰਕੇ ਸਤਿਗੁਰਾਂ ਦੀ ਪ੍ਰੀਤ ਕਿੱਥੋਂ ਯਾਦ ਰਹਿਣੀ ਸੀ? ਜੇ ਤੈਨੂੰ ਕੀਤੇ ਹੋਏ ਮਾਤਾ ਦੇ ਗਰਭ ਦੇ ਵਿੱਚ ਵਾਅਦੇ ਭੁੱਲ ਗਏ ਕਿ ਮੈਂ ਪਰਮੇਸ਼ਰ ਮਾਤ ਲੋਕ ਤੇ ਜਾ ਕੇ ਤੇਰਾ ਸਿਮਰਨ ਕਰਾਂਗਾ, ਤੇ ਇੱਥੇ ਆ ਕਰਕੇ ਵਿੱਚ ਉਹ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਤੇ ਮਹਾਰਾਜ ਕਹਿੰਦੇ ਫਿਰ ਤੇਰੀ ਪ੍ਰੀਤੀ ਕਿੱਥੇ ਰਹਿਣੀ ਸੀ? ਜਦ ਤੈਨੂੰ ਆਪਣਾ ਆਪਾ ਹੀ ਭੁੱਲ ਗਿਆ ਫਿਰ ਤੂੰ ਕਿਸੇ ਦਾ ਭਲਾ ਕੀ ਮੰਗਣਾ ਸੀ? ਫਿਰ ਤਾਂ ਹਰੇਕ ਦਾ ਬੁਰਾ ਹੀ ਮੰਗੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਨ ਮੁਖ ਮੋਏ ਵਿਕਾਰ ਮਹੇ ਮਰ ਜਮੇ ਵਾਰੋ ਵਾਰ, ਜੀਵਦਿਆਂ ਨੂੰ ਮਿਲਿਆ ਸੋ ਜੀਵਦੇ, ਹਰ ਜਗ ਜੀਵਨ ਉਰ ਧਾਰ। ਪਰ ਜਿਹੜੇ ਜੀਉਂਦੇ ਨੇ ਸਤਿਗੁਰਾਂ ਦੇ ਸ਼ਬਦ ਕਰਕੇ, ਜੋ ਜਗਿਆਸੂ ਜਨ ਆਤਮਾ ਦੇ ਕਰਕੇ ਜਗਿਆਸੂ ਭਾਵਨਾ ਰੱਖੀ ਹੋਈ ਹੈ ਔਰ ਸ਼ਬਦ ਨੂੰ ਆਰਾਧ ਕਰਕੇ ਮਾਲਕ ਨੂੰ ਯਾਦ ਰੱਖਦੇ ਨੇ, ਮਹਾਰਾਜ ਕਹਿੰਦੇ ਉਹ ਇਸ ਸੰਸਾਰ ਵਿੱਚ ਜੀਉਂਦੇ ਨੇ। ਔਰ ਉਹ ਗੁਰਮੁਖ ਜਨ ਜੀਵਦਿਆਂ ਨੂੰ ਮਿਲੇ ਸੋ ਜੀਵਦੇ, ਹਰ ਜਗ ਜੀਵਨ ਉਰ ਧਾਰ। ਉਹਨਾਂ ਜੀਉਂਦਿਆਂ ਨੇ, ਗੁਰਮੁਖਾਂ ਨੇ ਆਪਣੇ ਹਿਰਦੇ ਵਿੱਚ ਜਗਤ ਦੇ ਜੀਵਨ ਰੂਪ ਮਾਲਕ ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਿਆ ਹੋਇਆ, ਸੋ ਮਿਲੇ ਜੀਵਦੇ। ਫਿਰ ਉਹ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜੋ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੇ ਵਿੱਚ ਜਾ ਕੇ ਮਿਲ ਜਾਂਦੇ ਨੇ। ਉਹ ਗੁਰਮੁਖ ਜਨ ਇੱਥੇ ਵੀ ਜਿਉਂਦੇ ਨੇ, ਮਿਲੇ ਸੋ ਜੀਵ ਦੇ, ਔਰ ਜਿਉਣ ਦੇਣ ਵਾਲੇ ਪਰਮੇਸ਼ਰ ਦੇ ਨਾਲ ਮਿਲ ਕਰਕੇ ਉੱਥੇ ਵੀ ਜਾ ਕੇ ਜਿਉਂਦੇ ਨੇ, ਕਿਉਂਕਿ ਜੋਤੀ ਦੇ ਵਿੱਚ ਜੋਤ ਮਿਲਾ ਲੈਂਦੇ ਨੇ। ਇਸ ਵਾਸਤੇ ਉਹ ਇੱਥੇ ਵੀ ਜਿਉਂਦੇ ਨੇ, ਅੱਗੇ ਵੀ ਜਿਉਂਦੇ ਨੇ। ਨਾਨਕ ਗੁਰਮੁਖ ਸੋਹਣੇ ਤਿਤ ਸੱਚੇ ਦਰਬਾਰ, ਉਸ ਸੱਚੇ ਦਰਬਾਰ ਸੱਚਖੰਡ ਰਸੈ ਨਿਰੰਕਾਰ, ਅਤ ਉੱਚਾ ਤਾਕਾ ਦਰਬਾਰਾ, ਅੰਤ ਨਾਹੀ ਕਿਛ ਪਾਰਾ ਵਾਰਾ। ਮਹਾਰਾਜ ਕਹਿੰਦੇ ਐਸੇ ਦਰਬਾਰ ਦੇ ਵਿੱਚ ਉਹ ਗੁਰਮੁਖ ਜਾਣ ਸੋਹਣੇ ਲੱਗਦੇ ਨੇ, ਉੱਥੇ ਸੋਭਾ ਪਾਉਂਦੇ ਨੇ। ਉੱਥੇ ਕੋਈ ਵੀ ਇਹ ਨਹੀਂ ਕਹਿੰਦਾ ਕਿ ਤੂੰ ਕਿੱਥੋਂ ਹੈ, ਤੇਰਾ ਲੇਖਾ ਹੋਣਾ ਹੈ। ਮਹਾਰਾਜ ਕਹਿੰਦੇ ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਉੱਥੇ ਸਭ ਸਤਿਕਾਰ ਕਰਦੇ ਨੇ, ਉਹ ਗੁਰਮੁਖ ਜਾਣ ਉਸ ਦਰਗਾਹ ਦੇ ਵਿੱਚ ਵੀ ਫੱਬਦੇ ਨੇ, ਸੋਹਣੇ ਲੱਗਦੇ ਨੇ, ਕਿਉਂਕਿ ਪਰਮੇਸ਼ਰ ਦੀ ਜੋਤ ਦੇ ਨਾਲ ਇੱਕਮਿੱਕ ਹੋ ਗਏ। ਜੈਸਾ ਪਰਮੇਸ਼ਰ ਹੈ ਤੈਸੇ ਗੁਰਮੁਖ ਜਨ ਆਪਣੀ ਅਵਸਥਾ ਬਣਾ ਕਰਕੇ ਪਰਮੇਸ਼ਰ ਤਾਈਂ ਮਿਲ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਧੰਨ ਸਤਿਗੁਰੂ ਅਮਰਦਾਸ ਮਹਾਰਾਜ ਇਹ ਬਖਸ਼ਿਸ਼ਾਂ ਕਰ ਰਹੇ ਨੇ ਕਿ ਇਹ ਪਿਆਰਿਓ, ਇਹ ਮਨੁੱਖਾਂ ਦੇ ਹੀ ਕਬੀਰ ਮਾਨਸ ਜਲਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਇਹ ਬਾਰ ਬਾਰ ਪ੍ਰਾਪਤ ਨਹੀਂ ਹੋਣੀ। ਜਿਹੜੀ ਮਿਲੀ ਹੈ ਇਸ ਨੂੰ ਸਤਿਗੁਰਾਂ ਦੇ ਸ਼ਬਦ ਦੇ ਤਿਆਗ ਕਰਕੇ, ਉਪਦੇਸ਼ ਨੂੰ ਗ੍ਰਹਿਣ ਕਰਕੇ, ਸਫਲ ਕਰਕੇ ਮਾਲਕ ਦੇ ਸਰੂਪ ਦੀ ਅਭੇਦਤਾ ਪ੍ਰਾਪਤ ਕਰ ਲਈਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਿੱਲਾ ਸਮਰੱਥ ਸਵਾਮੀ, ਸੋ ਕਿਉ ਮਨੁ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ।